ਲਿਆ ਇਨਡਾਇਰੈਕਟ ਹੈ, ਉਹਦਾ ਗਿਆਨ ਦੇ ਰਿਹਾ, ਸੁਣ ਰਿਹਾ ਨਾਮ ਦੇ ਰਿਹਾ ਗਿਆਨ, ਸੁਣ ਕੀ ਰਿਹਾ, ਸੁਣ ਤੇ ਪੁਨੀਤ, ਸੁਣ ਤਾਂ ਪੁਨੀਤ ਵਸਤੂ ਰਿਹਾ, ਕਹਿੰਦੇ ਪਵਿੱਤਰ ਜੋ ਬੋਲ ਰਿਹਾ ਪਵਿੱਤਰ ਹੈ, ਪੁਨੀਤ ਨਹੀਂ ਹੈ, ਉਹ ਚ ਲੱਸੀ ਹੈਗੀ ਹੈ, ਜੋ ਬੋਲ ਗੁਰਬਾਣੀ ਪਵਿੱਤਰ ਹੈ ਪੁਨੀਤ ਨਹੀਂ ਹੈ, ਤੁਰਕੀ ਬਾਣੀ ਪੁਨੀਤ ਹੈ ਉਹ ਚ ਲੱਸੀ ਨਹੀਂ ਹੁੰਦੀ, ਇਹ ਫਰਕ ਹੈ ਬਾਣੀ ਔਰ ਗੁਰਬਾਣੀ ਚ, ਅਸੀਂ ਇਹ ਫਰਕ ਮਿਟਾ ਦਿੱਤਾ, ਉਸ ਬਾਣੀ ਨੂੰ ਗੁਰੂ ਕਿਹਾ ਜਿਹੜੀ ਪੁਨੀਤ ਹੈ, ਇਹ ਬਾਣੀ ਗੁਰੂ ਨਹੀਂ ਹੈ, ਇਹ ਗੁਰਦੇਵ ਹੈ, ਗੁਰਦੇਵ ਹੈ ਗਿਆਨ ਦੇਣ ਵਾਲਾ, ਗੁਰੂ ਗਿਆਨ ਨਹੀਂ ਦਿੰਦਾ ਹੁੰਦਾ, ਗੁਰੂ ਦਾ ਰੋਸ਼ਨੀ ਕਰ ਦਿੰਦਾ ਹੁੰਦਾ, ਗਿਆਨ ਕੋਈ ਲਵੇ ਕੋਈ ਨਾ ਲਵੇ ਉਹਨੇ ਤਾਂ ਰੋਸ਼ਨੀ ਕਰ ਦੇਣੀ ਹੈ, ਉਹ ਲੈਣ ਨਾ ਲੈਣ ਉਹਦੇ ਨਾਲ ਹੀ, ਜਾਂ ਬਾਰਿਸ਼ ਪੈਂਦੀ ਹੈ ਵਿੱਚ ਜਾਣਾ ਹੀ ਹੈ ਸਭ ਨੇ, ਜੇ ਬਾਰਿਸ਼ ਪੈਣੀ ਹੈ ਤਾਂ ਵਿੱਚ ਜਾਣਾ, ਉੱਥੇ ਤਾਂ ਬੈਠਣਾ ਪਊ ਭੱਜ ਕੇ, ਜਿੱਥੇ ਬਾਰਿਸ਼ ਪਊਗੀ ਉੱਥੇ ਅਸਰ ਹੋਊਗਾ, ਇਹ ਨਹੀਂ ਵੀ ਨਾ ਹੋਵੇ। ਹਾਂਜੀ, ਪੂਰਾ ਰਹੀ ਭਵਪੂਰ ਧਨੁਰ ਧਨ, ਧਨੁਰ ਧਨ ਕਿਸੇ ਧਨਵਾਨ ਦੇ ਤਰਖ ਚੋਂ ਜਿਹੜੇ ਤੀਰ ਨਿਕਲਦੇ ਨੇ ਉਹ ਕਹੇ ਜੇ ਨੇ ਤੂਰ ਧਨੁਰ ਧਨ ਉਹ ਤੂਰ ਉਡੀ ਨਵ ਮੰਡਲ ਛਾਇਓ, ਐਸੀ ਗਿਆਨ ਦੀ ਹਨੇਰੀ ਆਈ ਆਂਦੀ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਕਬੀਰ ਨੀ ਕਹਿ ਰਿਹਾ, ਯਾਨੀ ਗਿਆਨ ਕੀ ਆਂਦੀ ਚਲਾਤੀ, ਉਹ ਗਿਆਨ ਕੀ ਆਂਦੀ ਦੀ ਤੂਰ ਉੱਡੀ ਹੈ। ਹੁਣ ਇੱਥੇ ਘੋੜੇ ਕਿੱਥੇ ਨੇ, ਘੋੜਿਆਂ ਦੀ ਤਾਂ ਗੱਲੇ ਨੀ ਕੀਤੀ ਇਹਦੇ ਵਿੱਚ, ਉਹ ਕਹਿੰਦਾ ਘੋੜਿਆਂ ਦੇ ਖੁਰਾਂ ਦੀ ਤੂੜ ਉੱਡੀ ਇੱਥੇ ਕਹਿ ਰਿਹਾ, ਘੋੜੇ ਕਿੱਥੇ ਨੇ, ਇੱਥੇ ਘੋੜੇ ਤਾਂ ਲਿਖੇ ਨੀ ਹੋਏ, ਉਹ ਤਾਂ ਦਿਮਾਗ ਚ ਲੜਾਈ ਬੰਨ ਕੇ ਚੱਲ ਰਿਹਾ ਨਾ ਵੀ ਜੰਗ ਹੋ ਰਹੀ ਹੈ ਘੋੜਿਆਂ ਦੀ, ਘੋੜੇ ਤਾਂ ਉਹਨਾਂ ਬੰਦਿਆਂ ਨੂੰ ਕਿਹਾ ਜਿਹੜੇ ਘੋੜਿਆਂ ਵਾਂ ਟਪੂ ਟਪੂ ਕਰਦੇ ਨੇ, ਕਿਥੋਂ ਖੜਦੇ ਨੀ ਹਨ, ਚਲਾਕ ਆਦਮੀ ਚਲਾਕ ਨੇ ਉਹ, ਕੌ ਵੀ ਕਿਹਾ ਹੋਇਆ ਕਊਏ, ਕਊਆ ਕੌਣ ਹੈ, ਜਗ ਕਊਆ ਮੁੱਖ ਚੁਣ ਚ ਗਿਆਨ, ਉਹ ਜਿਹੜੇ ਮੁੱਖ ਚੁਣ ਚ ਗਿਆਨੀ ਨੇ ਉਹ ਗਾਂ ਗਾਂ ਕਰੀ ਜਾਂਦੇ ਨੇ, ਗੱਲ ਕੁਛ ਨੀ ਉਹਨਾਂ ਕੋਲ ਹੈ। ਨਭ ਮੰਡਲ ਛਾਇਓ
ਧੂਰ ਉੱਡੀ, ਨਭ ਮੰਡਲ ਛਾਇਓ,
ਸਾਰੇ ਨਭ ਮੰਡਲ ਛਾ ਗਈ, ਸਾਰੇ ਵਿਆਪਕ ਹੋ ਗਈ ਗੱਲ ਵੀ, ਗੱਲ ਆ ਚੱਲੀ ਹੈ ਉੱਥੇ, ਹੁਣ ਲੱਖਾਂ ਆਦਮੀ ਸੁਣਦੇ ਨੇ ਗਾਂ ਜਾ ਕੇ, ਜਿਹੜੀ ਲੱਖਾਂ ਆਦਮੀ ਜਿਹੜੀ ਗੱਲ ਨੂੰ ਸੁਣਦੇ ਨੇ ਸਾਰੇ ਛਾ ਜਾਂਦੀ ਆ, ਨਭ ਮੰਡਲ ਛਾਇਓ, ਸਾਰੇ ਵਾਯੂ ਮੰਡਲ ਦੇ ਵਿੱਚ ਛਾ ਗਿਆ ਸੱਚ, ਸੱਚ ਪ੍ਰਗਟ ਹੋ ਗਿਆ। ਹਾਂਜੀ,
ਨੂਰ ਭਰੇ ਮੁਖ ਮਾਰ ਗਿਰੇ ਰਣ ਹੂਰਨ ਹੇਰ ਹੀਓ ਹੁਲਸਾਇਓ,
ਜਿਹੜੇ ਨੂਰ ਭਰੇ ਮੁਖ ਸੀ, ਜਿਹੜੇ ਸੱਚੇ ਸੁੱਚੇ ਆਦਮੀ ਸੀ, ਜਿਹੜੇ ਇਮਾਨਦਾਰ ਸੀ, ਉਹ ਮਾਤ ਖਾ ਗਏ, ਉਹ ਮਰ ਗਏ, ਉਹਨਾਂ ਦੇ ਮਨ ਮਰ ਗਏ, ਉਹ ਸਮਝ ਗਏ, ਉਹ ਹਾਰ ਮੰਨ ਗਏ ਵੀ ਇਹ ਠੀਕ ਹੈ ਸੱਚ ਹੈ, ਉਹਨਾਂ ਨੇ ਵਿਰੋਧ ਛੱਡ ਦਿੱਤਾ। ਨੂਰ ਭਰੇ ਮੁਖ
ਮਾਰ ਗਰੇ,
ਮਾਰ ਗਰੇ ਉਹ ਇਹਦੀ ਮਾਰ ਨਾਲ ਥੱਲੇ ਗਿਰ ਗਏ,
ਹੂਰਨ ਹੇਰ ਲਿਓ ਹੀਓ ਹਲਸਾਇਓ,
ਜਿਹੜੇ ਹੂਰਨ ਹੂਰਨ ਕੌਣ ਨੇ, ਜਿਹੜੇ ਗੁਰਮੁਖ ਸੀਗੇ, ਚਾਹੇ ਇੱਥੇ ਨੇ ਚਾਹੇ ਸੱਚਖੰਡ ਚ ਨੇ, ਉਹ ਸੱਚਖੰਡ ਵਾਲੇ ਕਿਹੜੇ ਮਰੇ ਹੋਏ ਨੇ, ਉਹ ਦੇਖਦੇ ਨੇ, ਉਹ ਤਾਂ ਸਾਰੇ ਜਿਉਂਦੇ ਹੀ ਨੇ, ਉਹ ਦੇਖ ਕੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ, ਉਹਨਾਂ ਦੇ ਮਨਾਂ ਵਿੱਚ ਬੜੀ ਖੁਸ਼ੀ ਹੁੰਦੀ ਹੈ, ਕਿਉਂਕਿ ਅਸਰ ਹੋ ਰਿਹਾ, ਸਾਰੇ ਚਾਹੁੰਦੇ ਨੇ ਉਹ ਕਿ ਸਾਰੇ ਲੋਕ ਇਹ ਗਿਆਨਵਾਨ ਹੋ ਜਾਣ, ਘਰ ਨੂੰ ਆ ਜਾਣ, ਵਿਛੜੇ ਹੋਏ ਘਰ ਨੂੰ ਆ ਜਾਣ, ਇਹ ਸਾਰੇ ਜਿਹੜੇ ਮੰਨ ਜਾਂਦੇ ਨੇ, ਦੇਵਤੇ ਕਿਉਂ ਫੁੱਲ ਵਰਸਾਉਂਦੇ ਨੇ ਜਿਹੜਾ ਉੱਥੇ ਜਾਂਦਾ, ਕਿਉਂ ਵਰਸਾਉਂਦੇ ਨੇ, ਉਹਨਾਂ ਨੂੰ ਖੁਸ਼ੀ ਹੁੰਦੀ ਹੈ ਘਰ ਆ ਗਏ ਆਪਣੇ, ਉਹਨਾਂ ਨੂੰ ਖੁਸ਼ੀ ਹੁੰਦੀ ਹੈ ਘਰ ਆਉਣ ਦੀ, ਤਾਂ ਹੀ ਕਿਹਾ ਨਾ ਸੰਤ ਬੁਰੇ ਕਿਉਂ ਰੋਈਏ, ਜੋ ਆਪਣੇ ਗ੍ਰਹਿ ਜਾਏ ਉਹੀ ਰੋਈਏ, ਸਾਖਤ ਪਾਪੜੇ ਜੋ ਹਟੇ ਹੱਟ ਪਕਾਏ, ਉਹ ਤਾਂ ਆਪਣੇ ਘਰ ਜਾ ਰਿਹਾ, ਸੱਚਖੰਡ ਦੀ ਖੁਸ਼ੀ ਹੋ ਰਹੀ ਹੈ, ਤੁਸੀਂ ਰੋ ਰਹੇ ਹੋ। ਹਾਂਜੀ,
ਪੂਰਨ ਰੋਸ ਭਰੇ ਹਰ ਤੂਰਨ ਪੂਰ ਭਰੇ ਰਣ ਭੂਮ ਸਹਾਇ,
ਪੂਰਨ ਰੋਸ, ਜਿਹੜੇ ਪੂਰੇ ਰੋਸ ਨਾਲ ਲੜੇ, ਪੂਰੇ ਵਿਰੋਧ ਕਰਕੇ ਲੜੇ, ਉਹ ਜ਼ਿਆਦਾ ਲਾਭ, ਉਹਨਾਂ ਨੂੰ ਜ਼ਿਆਦਾ ਲਾਭ ਮਿਲਿਆ, ਜਿਨ੍ਹਾਂ ਨੇ ਪੂਰੇ ਤਰਕ ਬਤਰਕ ਸੁਣੇ ਅਰ ਕਹੇ, ਪੂਰਨ ਰੋਸ ਭਰੇ ਅਰ
ਤੂਰਨ ਪੂਰ ਪਰੇ ਰਣ ਭੂਮ ਸਹਾਇਓ,
ਫਟਾਫਟ ਉਹਨਾਂ ਨੂੰ ਜਲਦੀ ਸਮਝ ਆ ਗਈ, ਤੂਰਨ ਦਾ ਮਤਲਬ ਬਹੁਤ ਜਲਦੀ ਫਟਾਫਟ,
ਪੂਰ ਪਰੇ
ਪੂਰਾ ਦੇ ਪੂਰ ਪੂਰਾ ਦੇ ਪੂਰ ਮੁਕਤ ਹੋ ਗਏ
ਰਣਭੂਮ ਨੂੰ ਸਹਾਇਓ
ਰਣਭੂਮ ਦੇ ਵਿੱਚ
ਸੁਹਾਇਓ
ਸੁਹਾਇਓ ਉਹਨਾਂ ਨੂੰ ਉਹ ਰਣਭੂਮੀ ਸੁਖਦਾਇਕ ਹੋ ਗਈ ਉਹਨਾਂ ਵਾਸਤੇ
ਚੂਰ
ਉਹਨਾਂ ਨੂੰ ਉਹ ਰਣ ਭੂਮੀ ਸੁਖਦਾਇਕ ਆ ਗਈ ਉਹਨਾਂ ਦੇ ਫਿੱਟ ਆ ਗਈ ਕੁੱਬੇ ਦੇ ਲੱਤ ਲੋਟ ਆ ਗਈ ਉਹਨਾਂ ਦੇ ਤਾਂ ਲੜਾਈ ਫਿੱਟ ਆ ਗਈ ਉਹਨਾਂ ਨੂੰ ਸਮਝ ਆ ਗਈ ਤਾਂ ਕਹਿੰਦੇ ਨੇ ਜਿਹੜੇ ਰਾਮ ਬਣ ਕੇ ਮਾਰੇ ਮਿਰਗ ਨੀ ਹੈਗੇ ਉਹ ਆਈ ਮਿਰਗ ਨੇ ਜਿਹੜੇ ਘੋੜੇ ਨੇ ਜਿਹੜੇ ਘੋੜੇ ਨੇ ਨਾ ਮਿਰਗਾ ਵਰਗੇ ਨੇ ਨਾ ਘੋੜੇ ਜਿਹੜੇ ਕਹਿੰਦੇ ਮਾਰੇ ਜਾਂਦੇ ਨੇ ਉਹ ਬਸ ਛੱਡ ਕੇ ਨਾ ਸੁਰਗ ਲੋਕ ਚਲੇ ਜਾਂਦੇ ਨੇ ਚਲਾਕੀਆਂ ਛੱਡ ਦਿੰਦੇ ਨੇ ਉਹ
ਚੂਰ ਭਏ ਅਰੀ ਰੂੜੇ ਗਿਰੇ ਪਟ ਚੂਰਨ ਜਾਣਕ ਵੈਦ ਬਣਾਇਓ
ਐ ਗਿਰ ਗਏ ਉਹ ਚੂਰ ਚੂਰ ਹੋ ਗਏ ਉਹ ਉਹਨਾਂ ਦਾ ਜਿਹੜਾ ਸੀ ਨਾ ਹੰਕਾਰ ਹੰਕਾਰ ਚੂਰ ਚੂਰ ਹੋ ਗਿਆ ਪੀਸਿਆ ਗਿਆ ਜਿਵੇਂ ਕਹਿੰਦਾ ਕਬੀਰ ਕੀ ਕਹਿੰਦਾ ਹਾਂ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ ਪਹਿਲਾਂ ਕਹਿੰਦਾ ਰੋੜਾ ਹੋ ਰਿਹਾ ਬਾਟਕਾ ਫਿਰ ਕਹਿੰਦਾ ਰੋੜਾ ਹੋਇਆ ਤਾਂ ਕਿਆ ਪਿਆ ਸਮਝਿਆ ਨੀ ਪੰਥੀ ਕੋ ਦੁੱਖ ਦੇ ਹਰ ਜਨ ਐਸਾ ਚਾਹੀਏ ਜੋ ਧਾਨੀ ਮੈਂ ਖੇ ਐ ਧੂੜ ਬਣ ਜਾ ਜਿਵੇਂ ਮਿੱਟੀ ਹੁੰਦੀ ਹੈ ਉਹ ਖੇ ਬਣ ਗਏ ਆਪਣਾ ਆਪ ਗੁਆਤਾ ਉਹਨਾਂ ਨੇ ਆਪਣੀ ਹਸਤੀ ਉਹ ਹਟਾਤੀ ਕਹੇ ਜੇ ਹੋ ਗਏ ਧੂੜ ਕਹੇ ਜੀ ਹੋ ਗਈ
ਪਟ ਚੂਰਨ ਜਾਣ ਕੇ ਵੈਦ ਬਣਾਏ
ਧੂੜ ਹੋ ਗਏ ਤੱਦਾ ਧੂੜ ਪੁਨੀਤ ਤੇਰੇ ਜਨੂੰ ਪੁਨੀਤ ਧੂੜ ਹੋ ਗਏ ਮਿੱਟੀ ਦੀ ਧੂੜ ਨੀ ਹੋਈ ਸਰੀਰ ਨੀ ਹੋਇਆ ਉਹਨਾਂ ਦਾ ਸਰੀਰ ਹੁੰਦਾ ਮਿੱਟੀ ਦੀ ਧੂੜ ਹੋ ਜਾਂਦਾ ਸਰੀਰ ਉਹ ਜਾ ਰਿਹਾ ਹੰਕਾਰ ਦੀ ਧੂੜ ਹੋ ਗਈ ਤੱਦਾ ਧੂੜ ਪੁਨੀਤ ਤੇਰੇ ਜਨੂੰ ਤਨ ਤੇ ਉਹ ਜਹ ਰੁਚ ਰਿਹਾ ਮਨੂੰ ਉਹੀ ਧੂੜ ਦੀ ਆਂਦੀ ਆਉਂਦੀ ਹੁੰਦੀ ਹੈ ਜਿਹੜਾ ਧੂੜ ਹੋ ਜਾਂਦਾ ਉਹਦੇ ਅੰਦਰ ਆਂਦੀ ਆਉਂਦੀ ਹੈ ਗਿਆਨ ਕੀ ਉਹੀ ਧੂੜ ਨਿਕਲਣੀ ਹੈ ਬਸ ਜੋ ਭਾਂਡੇ ਚ ਵਸਤੂ ਆ ਉਹੀ ਬਾਹਰ ਨਿਕਲਣੀ ਹਵਾ ਨਾ ਹੋਰ ਕੀ ਨਿਕਲਣਾ ਹਾਂਜੀ
ਪਟ ਚੂਰਨ ਜਾਣ ਕੋ ਵੈਦ ਬਣਾਇਓ
ਐ ਸਮਝ ਲਓ ਵੀ ਜਿਵੇਂ ਇਹੋ ਜਿਹੀ ਧੂੜ ਹੋ ਗਈ ਜਿਵੇਂ ਕਿਸੇ ਵੈਦ ਨੇ ਚੂਰਨ ਬਣਾਇਆ ਹੁੰਦਾ ਵੈਦ ਨੇ ਚੂਰਨ ਕਿਉਂ ਬਣਾਇਆ ਇਹ ਦੁਆ ਬਣ ਗਈ ਇਹ ਨਾਮ ਦੀ ਦੁਆ ਬਣੀ ਹੋਈ ਹੈ ਸੰਸਾਰ ਰੋਗੀ
ਨਾਮ ਦਾਰੂ
ਵੈਦ ਨੇ ਚੂਰਨ ਬਣਾਇਆ ਸੰਸਾਰ ਵਾਸਤੇ ਇਹ
ਸਰਬ ਰੋਗ ਕਾ ਔਖਦ
ਨਾਮ ਸਰਬ ਰੋਗ ਕਾ ਇਹ ਔਖਦ ਨਾਮ ਹੈ ਇਹ ਚੂਰਨ ਐ ਨਾ ਐ ਚੂਰਨ ਬਣਦਾ ਇਹ ਚੂਰਨ ਸਾਰੇ ਬਿਮਾਰੀਆਂ ਨੂੰ ਦੂਰ ਕਰ ਦਿੰਦਾ ਮੇਰਾ ਵੈਦ ਗੁਰੂ
ਗੋਬਿੰਦਾ
ਉਹ ਵੈਦ ਨੇ ਬਣਾਤਾ ਚੂਰਨ ਇਹਦੇ ਕੋਲ ਵੀ ਆ ਗਿਆ
ਜਿਤੇਕ ਰੂਪ ਧਾਰੀਆਂ ਤਿਤੇਕ ਦੇ ਬਿਮਾਰੀਆਂ
ਜਿੰਨੇ ਵੀ ਰੂਪ ਧਾਰਨ ਕੀਤੇ ਰਖਤ ਬੀਜ ਨੇ ਜਿੱਥੇ ਉਹਦੀ ਬੂੰਦ ਪੈਂਦੀ ਸੀ ਖੂਨ ਦੀ ਉੱਥੇ ਪੈਦਾ ਹੋ ਜਾਂਦੇ ਸੀ ਨਾ ਰਖਤ ਬਿੰਦ ਰਾਕਸ਼ ਉਹ ਜਿਹਾ ਹੀ ਰਾਕਸ਼ ਪੈਦਾ ਹੁੰਦਾ ਸੀ ਜਿੰਨਾ ਵੀ ਰੂਪ ਧਾਰਨ ਕੀਤੇ ਸਭਾ ਹੀ ਮਾਰਤੇ ਖਪਾਤੇ ਤਿਤੇਕ ਦੇ ਬਿਮਾਰੀਆਂ ਜਿਤੇਕ ਰੂਪ ਧਾਰੀਆਂ ਤਿਤੇਕ ਦੇ ਬਿਮਾਰੀਆਂ ਜਿੰਨੇ ਰੂਪ ਧਾਰਨ ਕੀਤੇ ਸਾਰੇ ਹੀ ਮਾਰਤੇ ਦੇਵੀ ਨੇ
ਜਿਤੇਕ ਰੂਪ ਧਾਰਹੀ ਤਿਤਿਓ ਦੁਰਗਾ ਸੰਘਾਰਹੀ
ਜਿੰਨੇ ਰੂਪ ਧਾਰਨ ਕਰਦਾ ਉਹਨਾਂ ਨੂੰ ਸਾਰਿਆਂ ਨੂੰ ਸੰਘਾਰ ਦਿੰਦੀ ਹੈ ਦੁਰਗਾ ਨਾਲ ਦੀ ਨਾਲ
ਜਿਤੇਕ
ਜਿੰਨੇ ਕੋ ਉਹ ਸਵਾਲ ਖੜੇ ਕਰਦਾ ਨਵੇਂ ਸਾਰੇ ਸਵਾਲਾਂ ਨੂੰ ਖਤਮ ਕਰੀ ਜਾਂਦੀ ਹੈ ਨਾਲ ਦੀ ਨਾਲ ਹਰ ਸਵਾਲ ਦਾ ਵੱਖਰਾ ਰੂਪ ਹੁੰਦਾ ਹੁਣ ਜਿਤੇ ਇੱਕ ਰੂਪ ਧਾਰ ਹੀ ਹੈ ਰੂਪ ਤਾਂ ਉਹਦਾ ਇੱਕ ਹੈ ਇੱਕ ਆਦਮੀ ਦਾ ਇੱਕੋ ਰੂਪ ਹੁੰਦਾ ਸਰੀਰ ਦਾ ਤਾਂ ਵੱਖਰੇ ਵੱਖਰੇ ਰੂਪ ਕਿਵੇਂ ਹੋਏ
ਸਵਾਲ ਦਾ ਰੂਪ
ਹਰ ਸਵਾਲ ਦਾ ਰੂਪ ਵੱਖਰਾ ਹੁੰਦਾ ਆਦਮੀ ਇੱਕ ਹੈ ਉਹਦੇ ਰੂਪ ਕਹੇ ਨੇ ਜਿੰਨੇ ਉਹਦੇ ਜਿਹੇ ਜਿਹੇ ਸਵਾਲ ਨੇ ਸਾਰੇ ਉਹਦੇ ਰੂਪ ਨੇ ਇੱਕ ਦਾ ਇੱਕੋ ਰੂਪ ਹੋਊਗਾ ਜੇ ਹਜ਼ਾਰ ਆਦਮੀ ਵੀ ਇੱਕੋ ਇੱਕੋ ਸ਼ਕਲ ਦਾ ਹੈ ਤਾਂ ਰੂਪ ਇੱਕੋ ਹੀ ਹੈ ਸਭ ਦਾ ਫਿਰ ਸੱਚਖੰਡ ਚ ਇੱਕ ਰੂਪ ਕਿਉਂ ਹੈ ਰੂਪ ਇੱਕ ਹੈ ਸਾਰਿਆਂ ਦਾ ਗਿਣਤੀ ਇੱਕ ਨਹੀਂ ਹੈ ਅਨੇਕ ਹੈ ਫਿਰ ਏਕ ਹੈ ਰੂਪ ਰੰਗ ਇੱਕ ਹੈ ਉਹ ਅਨੇਕ ਨੇ ਗਿਣਤੀ ਕੋਈ ਨਹੀਂ ਹਾਂਜੀ
ਜਿਤੇਕ ਸ਼ਸਤਰ ਵਾਚਰੇ
ਜਿਤੇਕ ਸ਼ਸਤਰ
ਵਾਚਰੇ
ਸ਼ਸਤਰ ਵਾਚੜੇ ਜਿੰਨੇ ਕੁ ਸ਼ਸਤਰ ਵਾਹੇ ਜਿੰਨੇ ਕ ਉਹਨਾਂ ਤੇ ਹਥਿਆਰ ਚਲਾਏ ਤੀਰ ਛੱਡੇ ਜਾਂ ਤਲਵਾਰਾਂ ਮਾਰੀਆਂ ਰਾਕਸ਼ਾਂ ਦੇ ਜਿੰਨੇ ਕ ਗਿਆਨ ਦੇ ਬਾਣ ਮਾਰੇ ਇਹ ਗਿਆਨ ਖੜਕ ਦੇ ਵਾਰ ਕੀਤੇ
ਪ੍ਰਵਾਹ ਸਰੋਣ ਕੇ ਪਰੇ
ਓਨਾ ਹੀ ਉਹਨਾਂ ਦੇ ਅੰਦਰੋਂ ਸਰੋਣ ਨਿਕਲਿਆ ਓਨਾ ਹੀ ਉਹਨਾਂ ਦੇ ਅੰਦਰੋਂ ਜਿਹੜਾ ਸੀਗਾ ਨਾ ਲੋਭ ਰਤ ਨਿਕਲ ਗਈ ਉਹਨਾਂ ਦੇ ਅੰਦਰੋਂ ਓਨੀ ਲੋਭ ਰਤ ਨਿਕਲ ਗਈ ਜਿਹੜਾ ਚਿੰਬੜਦੇ ਸੀ ਨਾ ਰਾਜ ਨੂੰ ਦੇਵਤਿਆਂ ਤੇ ਖੋ ਕੇ ਉਹ ਛੱਡ ਦਿੱਤਾ ਇਹ ਤਾਂ ਜਪ ਹੈ ਇਹਦਾ ਕੋਈ ਫਾਇਦਾ ਨਹੀਂ
ਜਿੱਤਕ ਬਿੰਦ ਕਾ ਗਿਰੈ ਸੁਪਾਨ ਕਾਲ ਕਾ ਕਰੈ
ਜਿੱਥੇ ਵੀ ਕੋਈ ਕਬੂੰਦ ਗਿਰਦੀ ਹੈ ਉਹ ਰਾਹ ਦੇ ਵਿੱਚ ਧਰਤੀ ਦੇ ਡਿੱਗਣ ਤੇ ਪਹਿਲਾਂ ਹੀ ਕਾਲੀ ਉਹਨੂੰ ਪੀ ਲੈਂਦੀ ਹੈ
ਖਪਰ ਕਾਲ ਕਾ ਕਰੈ
ਕਾਲੀ ਨਾਲ ਹੈ ਨਾ ਉਹ ਖਪਰ ਕਰ ਦਿੰਦੀ ਹੈ ਥੱਲੇ ਖਪਰ ਜਿਹਾ ਆ ਜਾਂਦੀ ਹੈ ਜ਼ਮੀਨ ਤੇ ਗਿਰਨਾ ਨਹੀਂ ਦਿੰਦੀ
ਰਸਾਵਲ ਛੰਦ ਹੂਆ ਸਰੋਣ ਹੀਨੰ ਭਇਓ ਅੰਗ ਛੀਨੰ
ਸਰੋਣ ਹੀਨ ਹੋ ਗਿਆ ਬਿਲਕੁਲ ਲੋਭ ਰਤ ਸਾਰੀ ਵਹਿ ਗਈ ਵਿੱਚੋਂ
ਭਇਓ ਅੰਗ ਛੀਨੰ
ਬਸ ਜਿਹੜਾ ਸੀਗਾ ਹੌਸਲਾ ਹੌਸਲਾ ਖਤਮ ਹੋ ਗਿਆ ਲੜਨ ਦਾ ਸੰਸਾਰ ਛੱਡ ਦਿੱਤਾ ਸੰਸਾਰ ਤੋਂ ਮੂੰਹ ਬੋਲ ਲਿਆ ਸੰਸਾਰ ਦੀ ਕੋਈ ਆਸ ਹੈ ਤਿਆਗ ਤੀ ਅੰਗ ਹੀਣ
ਗਿਰਿਓ ਅੰਤ ਝੂਮੰ ਮਨੋ ਮੇਗ ਭੂਮੰ
ਅਖੀਰ ਨੂੰ ਗਿਰ ਗਿਆ ਝੂਮ ਕੇ ਗੇੜਾ ਖਾ ਕੇ ਕਹਿੰਦਾ ਵੀ ਬਸ ਹੋ ਗਈ ਹੁਣ ਕਹਾਂ ਕੋਈ ਇੱਛਾ ਨਹੀਂ ਰਹੀ ਕੋਈ ਲੋੜ ਨਹੀਂ ਰਹੀ ਸਭ ਸਵਾਲ ਪੂਰੇ ਹੋ ਗਏ
ਮਨੋ ਮੇਗ ਭੂਮੰ
ਐ ਸਮਝ ਲੋ ਬਈ ਮੇਘ ਭੂਮੀ ਤੇ ਵਰਸ ਗਿਆ ਮੇਘ ਹੀ ਗਿਰ ਗਿਆ ਉੱਤੇ ਆ ਕੇ ਉਹਦੇ ਹਿਰਦੇ ਚ ਪੂਰੇ ਦਾ ਪੂਰਾ ਗਿਆਨ ਮੇਘ ਰੂਪ ਪੂਰੇ ਦਾ ਪੂਰਾ ਬੱਦਲ ਉਹਦੇ ਢੇਰੀ ਹੋ ਗਿਆ ਉਹਦੇ ਉੱਤੇ ਢੇਰੀ ਹੋ ਗਿਆ
ਸਭੇ ਦੇਵ ਹਰਖੇ ਸੁਮਨ ਧਾਰ ਵਰਖੇ
ਸਭੇ ਦੇਵ ਦੇਖੋ ਦੇਵ ਦੇ ਸਾਰੇ ਹਰਖੇ ਹਰਖੇ ਦਾ ਮਤਲਬ ਬੜੇ ਖੁਸ਼ੀ ਹੋਏ ਖੁਸ਼ ਹੋਏ
ਸੁਮਨ ਧਾਰ ਵਰਖੇ
ਸੁਮਨ ਧਾਰ ਵਰਖੇ ਧਾਰ ਕਾਹਦੀ ਵਰਸਦੀ ਹੈ ਸ੍ਰੇਸ਼ਟ ਗਿਆਨ ਦੀ ਧਾਰ ਵਰਤਦੀ ਹੈ ਨਾਮ ਦੀ ਧਾਰ ਵਰਤਦੀ ਵਰਸਦੀ ਹੈ ਨਾਮ ਦੀ ਧਾਰ ਹੀ ਵਰਸ ਰਹੀ ਸੀ ਪਹਿਲਾਂ ਨਾਮ ਦੀ ਚਰਚਾ ਹੀ ਹੋ ਰਹੀ ਸੀ ਹਾਂਜੀ
ਰਕਤ ਬਿੰਦ ਮਾਰੇ
ਰਕਤ ਬਿੰਦ ਨੇ ਲੜਾਈ ਛੱਡਤੀ ਹੱਥ ਖੜੇ ਕਰਤੇ
ਰਕਤ ਬਿੰਦ ਮਾਰੇ ਸਭੇ ਸੰਤ ਉਭਾਰੇ
ਸਭੇ ਸੰਤ ਉਭਾਰੇ ਜਿੰਨੇ ਸਾਰੇ ਸੰਤ ਸੀ ਇਹ ਰਾਕਸ਼ਾਂ ਸੀ ਸਾਰੇ ਚਾਹੇ ਦੇਵਤਾ ਚ ਸੀ ਜਿਨ੍ਹਾਂ ਨੇ ਜਿਹੜੇ ਦੱਬੇ ਹੋਏ ਸੀ ਨਾ ਵਿਕਾਰਾਂ ਦੇ ਨਿਕਲਣਾ ਚਾਹੁੰਦੇ ਸੀ ਉਹ ਨਿਕਲ ਗਏ ਉੱਤੇ ਉਭਾਰੇ ਦਾ ਮਤਲਬ ਜਿਹੜੇ ਵਿਕਾਰਾਂ ਦੇ ਦੱਬੇ ਹੋਏ ਸੀ ਸਮਝ ਨਹੀਂ ਸੀ ਆਉਂਦੀ ਉਹਨਾਂ ਨੂੰ ਸਮਝ ਆ ਗਈ ਉੱਤੇ ਨਿਕਲ ਗਏ ਲੋਭ ਤੋਂ ਉੱਤੇ ਨਿਕਲ ਗਏ ਮੋਹ ਤੋਂ ਉੱਤੇ ਨਿਕਲ ਗਏ
ਇਤ ਸ੍ਰੀ ਵਿਚਿਤਰ ਨਾਟਕੇ ਚੰਡੀ ਚਰਿਤਰੇ ਰਕਤ ਬੀਰਜ ਵਧੈ ਚਤੁਰ ਧਿਆਇ ਸੰਪੂਰਨ ਮਸਤ ਸੁਭ ਮਸਤ ਅਭਜੂ ਅਥ ਨਿਸੁੰਭ ਨਿਸੁੰਭ ਯੁੱਧ ਕਥਨ ਦੋਹਰਾ ਸੁੰਭ ਨਿਸੁੰਭ ਸੁਣਿਓ ਜਬੈ ਰਕਤ ਬੀਰਜ ਕੋ ਨਾਸ ਆਪ ਚੜਤ ਭੇ ਜੋੜ ਦਲ ਸਜੇ ਪਰਸ ਹਰ ਪਾਸ
ਜਦ ਸੁੰਭ ਨਿਸੁੰਭ ਨੇ ਸੁਣਿਆ ਵੀ ਰਕਤ ਬੀਰ ਜਿਹੜਾ ਸਾਡਾ ਸੈਨਾਪਤੀ ਉਹ ਮਾਰਿਆ ਗਿਆ ਫਿਰ ਉਹ ਆਪ ਦੋਨੋਂ ਭਰਾ ਚੜੇ ਜੰਗ ਨੂੰ ਬੜਾ ਤਕੜਾ ਸੈਨਾ ਦਾ ਤਕੜੀ ਫੌਜ ਲੈ ਕੇ
ਭੁਜੰਗ ਪ੍ਰਿਆਤ ਛੰਦ ਚੜੇ ਸੁੰਭ ਨਸੁੰਭ ਸੂਰਾ ਅਪਾਰ
ਬੜੇ ਅਪਾਰ ਸੂਰਮੇ ਸੁੰਭ ਨਸੁੰਭ ਜੰਗ ਨੂੰ ਚੜੇ
ਉੱਠੇ ਨਦ ਨਾਦਮ ਸੁਧੌਸਾਂ ਤੂੰ ਘਰ
ਹਾਂ ਨਦ ਨਾਦਮ ਉਹਨਾਂ ਦੀ ਆਪਣੀ ਵਿਚਾਰਧਾਰਾ ਸੀ ਨਾ ਉਹਦੇ ਹੌਸਲੇ ਨਾਲ ਉਹਦਾ ਕਰਕੇ ਉੱਠੇ ਵੀ ਸਾਡੀ ਜਿਹੜੀ ਵਿਚਾਰਧਾਰਾ ਹੈ ਜਿਵੇਂ ਗੰਗਾ ਦੇ ਨਾਰੇ ਇਹ ਲਾਉਂਦੇ ਨੇ ਨਾ ਜੈ ਗੰਗੇ ਕੋਈ ਉਹ ਨਾਨਾ ਦੇਵ ਨੂੰ ਜਾਂਦਾ ਉਹਦੇ ਲਾਉਂਦਾ ਉਹ ਆਪਣੇ ਆਪਣੇ ਜੈਕਾਰੇ ਵਜਾਉਂਦੇ ਆਉਂਦੇ ਨੇ ਉਹ ਆਪਣੀ ਮਤ ਦੇ ਜੈਕਾਰੇ ਵਜਾਉਂਦੇ ਨੇ ਜੋ ਉਹਨਾਂ ਕੋਲ ਵਿਚਾਰਧਾਰਾ ਉਹਦੇ ਉਹਦੀ ਜਿੱਤ ਦੇ
ਭਈ ਅਸ਼ਟ ਸੈ ਕੋਸ ਲੋ ਛੱਤਰ ਛਾਇਨ
ਦੇਖੋ ਹੁਣ ਅੱਗੇ 400 ਕੋਸ ਸੀ ਹੁਣ 800 ਕੋਸ ਦਾ ਆ ਗਿਆ ਕੋਈ ਵੱਡਾ ਨਾ ਦੋ ਇਹ ਉਹ ਤਾਂ ਵੱਡਾ ਨਾ ਰਾਜਾ ਹੈ 800 ਕੋਸ ਦਾ ਇਹ ਦੇ ਵਿੱਚ ਯੁੱਧ ਹੈ 800 ਕੋਸ ਦੇ ਵਿੱਚ ਕੋਈ ਇਹਦਾ ਮੁਕਾਬਲਾ ਕਰਨ ਵਾਲਾ ਨਹੀਂ
ਭੱਜੇ ਚੰਦ ਸੂਰੰਗ ਡਰਿਓ ਦੇਵ ਰਾਇੰ
ਚੰਦਾ ਸੂਰਜ ਕਹਿੰਦੇ ਛੁਪ ਗਏ ਭੱਜ ਗਏ ਆਏ ਚੰਦ ਸੂਰਜ ਨਹੀਂ ਛੁਪੇ ਅਸਲ ਚ ਜਿਹੜੇ ਅਸਲੀ ਚੰਦ ਸੂਰਜ ਨੇ ਨਾ ਉਹਨਾਂ ਦੀ ਬਜਾਏ ਆਏ ਚੰਦ ਸੂਰਜ ਇਹਨਾਂ ਨੇ ਮੰਨ ਲਏ ਅਸਲੀ ਛੁਪ ਗਏ ਅਸਲੀ ਚੰਦ ਸੂਰਜ ਜਿਹਨੂੰ ਸੂਰਜ ਨੂੰ ਅਸਲੀ ਨੂੰ ਪਾਣੀ ਦੇਣਾ ਸੀ ਨਾ ਪੂਜਾ ਕਰਨੀ ਸੀ ਉਹ ਛੱਡਤਾ ਬਾਹਰਲਾ ਪੂਜਣ ਲੱਗ ਗਏ ਜਿਹੜੇ ਬਾਹਰਲਾ ਪੂਜਣ ਨੇ ਸਾਰੇ ਰਾਕਸ਼ਸ਼ ਨੇ ਇਹ ਰਾਕਸ਼ਸ਼ ਮਤ ਹੈ ਸੂਰਜ ਤਾਂ ਅੰਦਰ ਹੈ, ਚੰਦਰਮਾ ਵੀ ਅੰਦਰ ਹੈ, ਮਨ ਚੰਦਰਮਾ ਹੈ ਤੇ ਚਿੱਤ ਸੂਰਜ ਹੈ, ਇਹ ਸੂਰਜ ਚੰਨ ਦੋਏ ਆਪ ਹੈ ਨੇ। ਇਸ ਕਰਕੇ ਇਹ ਜਿਹੜੀ ਭਗਤੀ ਹੈ ਨਾ ਸਾਡੇ ਕੋਲ, ਆਤਮ ਚੀਨਣ ਦੀ, ਆਤਮ ਖੋਜਣ ਦੀ ਭਗਤੀ ਤਾਂ ਹੀ ਹੈ। ਚੇਤਨ ਮਨ ਨੂੰ ਜਾਣਨ, ਤਨ ਦੇ ਵਿੱਚੋਂ ਮਨ ਦੇਖਣ, ਸੰਤ ਸੁਨੰਦਨ ਨਾਲ ਦਮਨ ਸਿੱਖਾ ਤਿੰਨ ਪੀ ਤਨਵੇਂ ਮਨ ਹੀ ਦੇਖਾ। ਚਾਹੇ ਰਾਕਸ਼ਾਂ ਦੀ ਮੱਤ ਹੈ, ਚਾਹੇ ਦੇਵਤਿਆਂ ਦੀ ਮੱਤ ਹੈ, ਤਨ ਚ ਮਨ ਕਿਸੇ ਨੇ ਵੀ ਨਹੀਂ ਵੇਖਿਆ, ਦੋ ਇੱਕੋ ਜਿਹੇ ਨੇ। ਸੰਤ ਸੁਨੰਦਨ ਨਾਲ ਦਮਨ ਸਿੱਖਾ, ਸੇਖ ਜਿਹੜੇ ਨੇ ਮੁਸਲਮਾਨਾਂ ਦੇ ਆ ਗਏ ਨਾ ਰਾਕਸ਼ਾਂ ਦੇ, ਦੋਵੇਂ ਤਰ੍ਹਾਂ ਇਹ ਭਗਤੀ ਤੋਂ ਵਾਂਝੀਆਂ ਨੇ। ਇਹ ਭਗਤੀ ਅਲੱਗ ਹੈ, ਉਹਨਾਂ ਦੀ ਆਪਣੀ ਆਪਣੀ ਹੈ ਦੋਹਾਂ ਦੀ। ਹਾਂਜੀ।
ਭਜੇ ਚੰਦ ਸੂਰੰਗ ਡਰਿਓ ਦੇਵਰਾਇੰਗ,
ਦੇਵਰਾਇੰਗ ਡਰ ਗਿਆ, ਇੰਦਰ ਡਰ ਗਿਆ, ਇੰਦਰ ਬਾਹਰਲੇ ਸੂਰਜ ਨੂੰ ਕਰਦਾ ਨਾ।
ਪੱਕਾ ਭੁੱਖ ਭੇਰੀ ਟਕਾ ਟੁੱਕ ਢੋਲੰਗ,
ਭੇਰੀਆਂ ਵੱਜਦੀਆਂ ਨੇ, ਪੱਕਾ ਪੱਕ ਢੋਲ ਵੱਜਦੇ ਨੇ ਜਾਂ ਚੜੇ ਉਹ।
ਫਟੀ ਨੱਕ ਸਿੰਘੰ ਮੁਖੰ ਡੰਡ ਕੋਲੰ,
ਜਿਹੜੇ ਕਹਿੰਦੇ ਤੇ ਨਾ ਬਈ ਉਹ ਜਿਹੜੀ ਧਰਤੀ ਲਿਆਏ ਨੇ, ਵੇਦ ਲਿਆਏ ਨੇ, ਸੂਰ ਆਪਣੇ ਉਹ ਚੱਕ ਕੇ ਲਿਆਏ ਨਾ, ਵੇਦ ਕਹਿੰਦੇ ਨੇ, ਇੱਕ ਰਾਕਸ਼ ਹੋਇਆ ਇੱਥੇ ਹਰਨਾਕਸ਼ ਦੋ ਤਰ੍ਹਾਂ, ਇੱਕ ਤਾਂ ਉਹ ਪ੍ਰਹਲਾਦ ਦਾ ਪਿਓ ਹੋਇਆ ਨਾ, ਹਰਨਾਕਸ਼ ਦੀਆਂ ਦੋ ਕਹਾਣੀਆਂ ਨੇ ਇਹਨਾਂ ਦੀਆਂ, ਚਾਹੇ ਹਰਨਾਕਸ਼ ਇੱਕ ਆ ਚਾਹੇ ਦੋ ਨੇ, ਆਪਾਂ ਕੀ ਲੈਣਾ, ਉਹ ਕਿਹੜਾ ਸੱਚੀਆਂ ਨੇ ਸਾਖੀਆਂ। ਬਈ ਉਹਨੇ ਕੀ ਕੀਤਾ, ਬਹੁਤ ਬੜੇ ਦੈਂਤ ਸੀ ਦੋ ਭਰਾ, ਇਹ ਉਹਨਾਂ ਦੇ ਮੁਕਾਬਲੇ ਦਾ ਕੋਈ ਨਹੀਂ ਸੀ। ਉਹ ਲੱਭਦੇ ਫਿਰਦੇ ਨੇ ਵੀ ਸਾਡੇ ਨਾਲ ਕੋਈ ਜੰਗ ਕਰੇ, ਜੰਗ ਕਰਨ ਵਾਲਾ ਕੋਈ ਹੋਵੇ, ਗਿਆਨ ਚਰਚਾ ਦੀ ਉਹ ਗੱਲ ਹੋਣੀ ਹੈ, ਹੋਰ ਜੰਕਾ ਦੀ ਹੋਣੀ ਹੈ। ਕਹਿੰਦੇ ਉਹ ਟੋਲਦਾ ਟੋਲਦਾ ਕਲਾਸ਼ ਦੇ ਉੱਤੇ ਚੜ ਗਿਆ ਜਾ ਕੇ, ਸਾਰੇ ਲੋਕ ਗਏ ਉਹਨੂੰ ਦੇਖ ਕੇ। ਉਹਨੇ ਕੀ ਕੀਤਾ, ਪੈਰ ਦੇ ਅੰਗੂਠੇ ਨਾਲ ਕਲਾਸ਼ ਪਰਬਤ ਦੱਬਤਾ, ਕਲਾਸ਼ ਪਰਬਤ ਕਹਿੰਦੇ ਪਾਣੀ ਚ ਡੁੱਬ ਗਿਆ, ਇੱਥੇ ਸਮੁੰਦਰ ਹੋ ਗਿਆ। ਉਹ ਕਹਿੰਦਾ ਚੱਲ ਜਿੱਥੇ ਵੀ ਹੋਣਗੇ ਵੇਦ, ਪਾਣੀ ਚ ਡੁੱਬੋਤੇ। ਫਿਰ ਬਰਾ ਅਵਤਾਰ ਹੋਇਆ, ਬਰਾ ਕਹਿੰਦੇ ਨਸੂਰ ਨੂੰ, ਵਿਸ਼ਨੂੰ ਦਾ। ਫਿਰ ਉਹ ਆਪਣੇ ਜਿਹੜੇ ਦੰਦ ਹੁੰਦੇ ਨੇ ਨਾ ਹੁੱਡ, ਉਹਨਾਂ ਦੇ ਉੱਤੇ ਪ੍ਰਿਥਵੀ ਨੂੰ ਲਿਆਇਆ ਚੱਕ ਕੇ। ਇਹ ਕਹਾਣੀ ਹੈ। ਇਹ ਕਹਾਣੀ ਦੇ ਖਿਲਾਫ ਉਹਨੇ ਕਿਹਾ ਬਈ ਇਹ ਜਿਹੜਾ ਸੀ ਨਾ, ਇਹ ਕਹਾਣੀ ਆਉਂਦੀ ਹੈ ਚੰਡੀ ਦੇ ਸਾਹਮਣੇ, ਇੱਕ ਕਹਾਣੀ ਉਹ ਆਈ ਸੀ ਲੈਂਦੀ ਅਗਾ ਸੰਧਾਣੀ ਸਿੰਘਾਂ ਧੌਲ ਗਿਆ ਕੂਰਮ ਸਿਰ ਲੈ ਲਾੜੀ ਦੁਸ਼ਮਣ ਮਾਰ ਕੇ, ਉਹ ਵੀ ਉੱਥੇ ਇਹੀ ਹੈ ਗਿਆਨ ਖੜਕ ਨੇ ਕੱਟੀ ਗਿਆ ਉਹ, ਇੱਥੇ ਸ਼ੇਰ ਦੇ ਪੰਜੇ ਨੇ ਕੱਟੀ ਹੈ। ਕਹਿੰਦੇ ਸੂਰ ਦੇ ਹੁੱਟ ਤੇ ਜਿਹੜੀ ਧਰਤੀ ਸੀ ਨਾ ਖੜੀ ਉਹਦੇ ਆਸਰੇ ਤੇ, ਹੁਣ ਉਹਦੇ ਹੀ ਆਸਰੇ ਖੜੀ ਹੈ, ਜੋ ਐ ਕਹਿੰਦੇ ਨੇ। ਕੋਈ ਕਹਿੰਦਾ ਬੁੱਲ ਦੇ ਸਿਰ ਤੇ ਖੜੀ ਹੈ, ਕੋਈ ਕਹਿੰਦਾ ਸੱਪ ਦੇ ਸਿਰ ਤੇ ਖੜੀ ਹੈ, ਇੱਕ ਕਹਿੰਦੇ ਨੇ ਉਹ ਸੂਰ ਦੇ ਹੁੱਟ ਤੇ ਖੜੀ ਹੈ ਧਰਤੀ। ਜੇ ਉਹ ਪਰੇ ਹੋ ਜਾਵੇ ਤਾਂ ਥੱਲੇ ਡੁੱਬ ਜਾਣਾ ਨੇ, ਫਿਰ ਧਰਤੀ ਉੱਤੇ ਲਿਆਂਦੀ, ਫਿਰ ਅਵੇਦ ਤਾਂ ਮਿਲੇ ਨੇ ਚਾਰੇ। ਇਹੋ ਜਿਹੀਆਂ ਕਹਾਣੀਆਂ ਨੇ, ਜਿਹੋ ਜਿਹੀ ਕੋਈ ਹੋਇਆ ਉਹ ਜੀ ਉਹਨੇ ਲਿਖਤੀ। ਹਾਂਜੀ।
ਫਟੀ ਨੱਕ ਸਿੰਘ
ਜਦ ਕਹਿੰਦੇ
ਕੋਲ,
ਜਿਹੜਾ ਸੂਰ ਦੇ ਹੁਣ ਤੇ ਧਰਤੀ ਖੜੀ ਸੀ ਨਾ, ਸ਼ੇਰ ਨੇ ਇੱਕ ਪੰਜਾ ਮਾਰਿਆ, ਇੱਕ ਪੰਜੇ ਨਾਲ ਬਸ ਉਹਦਾ ਜਿਹੜੀ ਹੈ ਨਾ ਉਹਦਾ ਸੀਗਾ ਝੂਠ, ਝੂਠ ਪਾੜ ਕੇ ਰੱਖਤਾ, ਰੱਦ ਕਰਤਾ ਝੂਠ।
ਡਮਾ ਡਮ ਡੋਰੂ ਡਕਾ ਡੁਕ ਢੰਕ,
ਡਮਾਡਮ ਡੋਰੂ ਡੋਰੂ ਵੱਜਦੇ ਨੇ, ਡਮਾਡਮ ਜਿਨ੍ਹਾਂ ਦੇ ਅੰਦਰ ਡਮਾਡਮ ਡੋਰੂ ਵਾਲੇ ਵੀ ਬੋਲਦੇ ਨੇ। ਡੋਰੂ ਕੀ ਹੁੰਦਾ? ਆਪਾਂ ਵਿਰੋਧੀ ਗੱਲ ਕਰਨੀ, ਅਸੀਂ ਵੀ ਆਪਾਂ ਵਿਰੋਧੀ ਗੱਲਾਂ ਕਰਦੇ ਹਾਂ। ਇੱਕ ਪਾਸੇ ਤਾਂ ਕਹਿ ਦਿੰਦੇ ਹਾਂ ਪੁੰਨ ਪਾਪ ਹੈਗਾ, ਸਿੱਖ ਪ੍ਰਚਾਰਕ ਸਾਰੇ ਮੰਨਦੇ ਨੇ ਪੁੰਨ ਪਾਪ ਹੈਗਾ, ਫਿਰ ਗੁਰਬਾਣੀ ਕਹਿੰਦੀ ਹੈ ਪਾਪ ਪੁੰਨ ਹਮਰੇ ਪਾਸ ਨਹੀਂ, ਪਾਪ ਪੁੰਨ ਤਾਂ ਭਈ ਕਹਾਵਤ। ਇਸ ਕਰਕੇ ਨਾ ਇਹ ਸ਼ਿਵਜੀ ਦੇ ਭਗਤ ਨੇ ਡੋਰੂ ਇਹਨਾਂ ਦੇ ਵੀ ਸਾਰਿਆਂ ਦੇ ਵੱਜਦਾ, ਇਹਨਾਂ ਨੂੰ ਨੀ ਪਤਾ ਵੀ ਇੱਕ ਗੱਲ ਕੀ ਹੈ। ਗੁਰਬਾਣੀ ਪਾਪ ਨੂੰ ਮੰਨਦੀ ਹੋਈ ਨੀ ਹੈ, ਜਦ ਸਭ ਕੁਝ ਹੁਕਮ ਦੇ ਆਸਰੇ ਹੁੰਦਾ ਹੈ, ਹੁਕਮ ਦੇ ਅੰਡਰ ਹੈ ਸਭ ਕੁਛ, ਸਾਨੂੰ ਪੁੰਨ ਪਾਪ ਕਹਦਾ। ਜੇ ਕੋਈ ਕਰਦੇ ਐਵੇਂ ਸਾਤੇ ਹੁੰਦਾ ਵੀ ਹੈ ਤਾਂ ਕਰਵਾਉਣ ਵਾਲਾ ਹੋਰ ਹੈ, ਉਹਨੂੰ ਹੋਊ ਪੁੰਨ ਪਾਪ, ਸਾਨੂੰ ਕੋਈ ਨੀ ਹੈ। ਜਿੰਨਾ ਚਿਰ ਅਸੀਂ ਮੰਨਦੇ ਹਾਂ ਅਸੀਂ ਪੁੰਨ ਪਾਪ ਕਰਦੇ ਹਾਂ, ਉਹਨਾਂ ਚਿਰ ਅਸੀਂ ਮੁਲਜ਼ਮ ਹਾਂ। ਜਿੱਦਣ ਸਾਨੂੰ ਇਹ ਸਮਝ ਆ ਗਈ ਪੁੰਨ ਪਾਪ ਸਾਡੇ ਪਾਸ ਹੈ ਹੀ ਨਹੀਂ, ਸਾਡੇ ਜੋ ਕਰਾਇਆ ਪਰਮੇਸ਼ਰ ਨੇ ਕਰਾਇਆ, ਉਦਣੇ ਅਸੀਂ ਬਰੀ ਹੋ ਜਾਵਾਂਗੇ, ਉਦਣੇ ਬਰੀ ਹਾਂ। ਸਾਨੂੰ ਸਿਰਫ ਬਿਆਨਾਂ 'ਚ ਫਰਕ ਪਾਉਣਾ ਪੈਣਾ, ਗੱਲ ਸਮਝਣੀ ਪੈਣੀ ਹੈ, ਗੱਲ ਸਮਝਣੀ ਪੈਣੀ ਅੰਦਰੋਂ ਵਿਸ਼ਵਾਸ ਨਾਲ, ਉੱਤੋਂ ਉੱਤੋਂ ਨਹੀਂ। ਜਦੋਂ ਕੋਈ ਹੁਕਮ ਦੇ ਵਿੱਚ ਕਹਿੰਦਾ ਹੈ ਫਿਰ ਉਹ ਹੁਕਮ 'ਚ ਰਹਿੰਦਾ, ਬਾਹਰ ਜਾ ਨਹੀਂ ਸਕਦਾ। ਜੇ ਹੁਕਮ ਦੇ ਨਾਲ ਚੱਲਦਾ ਤਾਂ ਹੀ ਤਾਂ ਹੁਕਮ ਦੇ ਨਾਲ ਪੁੰਨ ਪਾਪ ਹੋਇਆ। ਜੇ ਮੇਰੀ ਸੋਚ ਹੈ ਵੀ ਆਹ ਮੇਰਾ ਬੁਰਾ ਕਰਦਾ, ਚਾਹੇ ਉਹਦਾ ਬੁਰਾ ਮੇਰੇ ਤੇ ਹੋ ਜਾਵੇ ਪਰ ਮੇਰਾ ਕੀਤਾ ਫਿਰ ਵੀ ਨਹੀਂ ਹੋਇਆ। ਸੋਚਿਆ ਹੋਊ, ਸੋਚਦਾ ਤਾਂ ਮੈਂ ਬਹੁਤ ਕੁਛ ਹਾਂ, ਹੁੰਦਾ ਕਿਉਂ ਨਹੀਂ ਸਾਰਾ। ਇਸ ਕਰਕੇ ਜਿਹੜੀ ਸਾਡੀ ਸੋਚ ਹੈ ਉਹ ਜਦ ਖਤਮ ਹੋ ਜਾਂਦੀ ਹੈ ਫਿਰ ਪਰਮੇਸ਼ਰ ਦੀ ਸੋਚ ਰਹਿ ਜਾਂਦੀ ਹੈ। ਜੋ ਕੁਛ ਅਸੀਂ ਕਰਦੇ ਹਾਂ ਫਿਰ ਇਹ ਸਾਨੂੰ ਵਿਸ਼ਵਾਸ ਹੁੰਦਾ ਵੀ ਪੁੰਨ ਪਾਪ ਹੈ ਨਹੀਂ। ਉਹ ਤੋਂ ਪਹਿਲਾਂ ਆਦਮੀ ਪੁੰਨ ਪਾਪ ਅੰਦਰੋਂ ਮੰਨਦਾ ਜੋ ਉੱਤੋਂ ਨਹੀਂ ਮੰਨਦਾ। ਸਾਰੀਆਂ ਮੱਤਾਂ ਮੰਨਦੀਆਂ ਨੇ, ਇਹ ਡੋਰੂ ਹੈ। ਮੰਨ ਵੀ ਲੈਣੀ ਉਹ ਗੱਲ, ਮੁਕਰ ਵੀ ਜਾਣਾ ਉਸ ਗੱਲ ਤੋਂ। ਇਹ ਤੋਂ ਚਿੱਤੀ ਸਾਰੀਆਂ ਮੱਤਾਂ ਚ ਹੈ, ਸਿੱਖ ਮੱਤ ਚ ਵੀ ਆ ਬੜੀ ਇਹ। ਜਿੰਨਾ ਚਿਰ ਚਿੱਤੀ ਨਹੀਂ ਨਿਕਲਦੀ ਸਿੱਖ ਮੱਤ ਆਪਣੇ ਅਸਲੀ ਰੂਪ ਚ ਨਹੀਂ ਆਉਂਦੀ। ਗੁਰਬਾਣੀ ਮੰਨਦੀ ਉਹ ਨਹੀਂ ਹੈ ਪੁੰਨ ਪਾਪ ਨੂੰ, ਗੁਰਬਾਣੀ ਮੰਨਦੀ ਉਹ ਨਹੀਂ ਹੈ ਮਨ ਨੂੰ, ਗੁਰਬਾਣੀ ਮੰਨਦੀ ਉਹ ਨਹੀਂ ਹੈ ਮਾਂ ਬਾਪ ਨੂੰ। ਪਰ ਅਸੀਂ ਸਭ ਮੰਨਦੇ ਹਾਂ, ਸਭ ਕੁਛ ਮੰਨਦੇ ਹਾਂ, ਗੁਰਬਾਣੀ ਨੂੰ ਨਹੀਂ ਮੰਨਦੇ। ਜੇ ਅਸੀਂ ਨਹੀਂ ਮੰਨਦੇ ਤਾਂ ਗੁਰਬਾਣੀ ਨੂੰ ਨਹੀਂ ਮੰਨਦੇ। ਇੱਕ ਚੀਜ਼ ਨਾ ਮੰਨਣ 'ਚ ਬਾਕੀ ਸਭ ਛੂਟ ਹੈ। ਕਿਹੜੀ ਕਿਹੜੀ ਚੀਜ਼ ਨੂੰ ਮੰਨ ਲਈਏ ਅਸੀਂ, ਕਿਹੜੀ ਕਿਹੜੀ ਚੀਜ਼ ਮੰਨ ਲਈਏ? ਗੁਰਬਾਣੀ ਤਾਂ ਸਭ ਕੁਝ ਛਡਾਉਂਦੀ ਹੈ। ਇਸ ਕਰਕੇ ਗੁਰਬਾਣੀ ਨੂੰ ਨਾ ਮੰਨਣ ਦਾ ਫੈਸਲਾ ਕਰ ਲਿਆ ਸਿੱਖਾਂ ਨੇ ਵੀ ਕੱਲ੍ਹ ਨੂੰ ਨਾ ਮੰਨੋ, ਗੁਰਬਾਣੀ ਨੂੰ ਨਾ ਮੰਨੋ, ਬਾਕੀ ਸਭ ਸਿਆਪਾ ਹੀ ਮੁੱਕਿਆ। ਇਹਨੂੰ ਰਾਜ ਦਖਲ ਦਿੰਦੀ, ਇਹਨੂੰ ਹਟਾ ਦਿਓ, ਇਹਨੂੰ ਪਰੇ ਪਾਸੇ ਕਰ ਦਿਓ, ਇਹ ਪਾਸੇ ਕਰਤੀ। ਹੁਣ ਇਹਨੂੰ ਪਾਸੇ ਕਰੇ ਤੇ ਅਸੀਂ ਸਿੱਖਾਂ ਤਾਂ ਨਹੀਂ ਹਾਂ, ਇਹ ਸਵਾਲ ਵੀ ਖੜਾ ਹੋ ਗਿਆ ਨਾਲ, ਸਵਾਲ ਤਾਂ ਖੜਾ ਹੋਣਾ ਹੀ ਹੈ। ਪਾਸੇ ਤਾਂ ਕਰੀਏ ਅਸੀਂ ਆਪਣੀ ਸਹੂਲਤ ਨੂੰ, ਗੁਰਬਾਣੀ ਸਾਡੇ ਰਾਹ ਦਾ ਅੜਿੱਕਾ ਬਣਦੀ ਸੀ। ਹੁਣ ਸਵਾਲ ਇਹ ਰਹਿ ਗਿਆ ਕਿ ਅਸੀਂ ਸਿੱਖ ਵੀ ਰਹਿ ਗਏ ਹੁਣ, ਇਹ ਤਾਂ ਫਿਰ ਸਵਾਲ ਜ਼ਰੂਰ ਖੜਾ ਹੋਊ। ਆਹੀ ਸਵਾਲ ਖੜਾ ਹੋਇਆ ਹੈ। ਔਖੀ ਸੀ ਗੁਰਬਾਣੀ ਮੰਨਣੀ ਪਾਸੇ ਕਰਤੀ ਰਾਹ ਤੋਂ, ਰਾਹ ਦਾ ਰੋੜਾ ਸੀ ਪਾਸੇ ਕਰਤਾ, ਤੇ ਹੁਣ ਫਿਰ ਸਿੱਖ ਕਿਹੜੇ ਆਧਾਰ ਤੇ ਕਹਿ ਰਹੇ ਅਸੀਂ ਹੈਗੇ? ਮੰਨ ਲਓ ਵੀ ਸਿੱਖ ਵੀ ਹੈਗੇ ਨਹੀਂ, ਅਸੀਂ ਛੁੱਟੀ ਹੋਈ ਸਿੱਖੀ ਨੂੰ ਵੀ ਚੰਬੜਦੇ ਹਾਂ, ਗੁਰਬਾਣੀ ਵੀ ਰੋੜਾ ਹੈ। ਦਿੱਕਤ ਇੱਥੇ ਆ ਕੇ ਹੈ, ਦੋ ਜਾਂ ਤਿੰਨ ਲੱਡੂ ਨਹੀਂ ਮਿਲਣੇ, ਇੱਕੋ ਲੱਡੂ ਮਿਲੂਗਾ, ਚਾਹੇ ਸਿੱਖੀ ਲੈ ਲਓ ਚਾਹੇ ਆਪਣੀ ਮਰਜ਼ੀ ਰੱਖ ਲਓ। ਸਿੱਖੀ ਲਵਾਂਗੇ ਆਪਣੀ ਮਰਜ਼ੀ ਨਹੀਂ ਰਹਿਣੀ, ਫਿਰ ਆਪਣੀ ਮਰਜ਼ੀ, ਫਿਰ ਗੁਰਖਾ ਪਾਣ ਚੱਲਣਾ ਪਊਗਾ। ਗੁਰਕੀ ਮਰਜ਼ੀ ਰਹੂ ਆਪਣੀ ਨਹੀਂ ਰਹਿਣੀ, ਜੇ ਆਪਣੀ ਰੱਖਣੀ ਹੈ ਫਿਰ ਸਿੱਖੀ ਨਹੀਂ ਰਹਿਣੀ, ਇੱਕੋ ਚੀਜ਼ ਰਹੂਗੀ। ਪਰ ਹੁਣ ਦੋਵੇਂ ਰੱਖਦੇ ਨੇ ਨਾ ਸਿਆਪਾ, ਇਹ ਫਸੇ ਨੇ, ਇਸੇ ਨੂੰ ਦੁਬਲਾ ਕਹਿੰਦੇ ਨੇ, ਇਸੇ ਦਾ ਨਾਂ ਡੋਰੂ ਹੈ। ਡੋਰੂ ਆਪਾਂ ਨੇ ਦੇਖਿਆ ਡੋਰੂ ਕੀ ਹੈ।
ਰੜੇ ਗ੍ਰਿਦ ਵ੍ਰਿਦੰ ਕਿਲੰਕਾਰ ਕੰਕੰ, ਰੜੇ ਗ੍ਰਿਦ ਵ੍ਰਿਦੰ,
ਰੜੇ ਬਿਰਦ
ਗ੍ਰਿਦ ਵ੍ਰਿਦੰ
ਕਿਲੰਕਾਰ ਕੰਕੰ, ਪੁਰਾਣੇ ਵੱਡੇ ਗਿਰਜਾ ਮਾਂਸਾਹਾਰੀ ਜਾਨਵਰ, ਉਹ ਵੀ ਜਿਹੜਾ ਮਤਲਬ ਹੈ ਬੋਲਣ ਲੱਗ ਗਏ, ਰੜੈਂ ਕਰਦੇ ਨੇ ਨਾ, ਗਿਰਜਾ ਬੋਲਦੀਆਂ ਹੁੰਦੀਆਂ ਅਸਮਾਨ ਦੇ ਵਿੱਚ, ਅਸਮਾਨ ਚ ਗਿਰਜਾ ਬੋਲੀਆਂ। ਅੱਗੇ ਜਾਂ ਜੰਗ ਹੁੰਦਾ ਤੇ ਗਿਰਜਾ ਪਹਿਲਾਂ ਹੀ ਬੋਲਣ ਲੱਗ ਜਾਂਦੀਆਂ ਸੀ, ਕਿ ਉਦੋਂ ਵੱਡੇ ਕੱਟੇ ਆਦਮੀ ਹੁੰਦੇ ਸੀ ਨਾ, ਹੁਣ ਤਾਂ ਹੈ ਨਹੀਂ। ਪਿੱਛੇ ਡੰਗਰ ਜਾਂ ਲੈ ਕੇ ਜਾਂਦੇ ਸੀ ਨਾ, ਜੋ ਰਾਹ ਦੇ ਵਿੱਚ ਜਦੋਂ ਗਿਰਜਾ ਆਕਾਸ਼ ਦੇ ਵਿੱਚ ਕਰ ਲੈਂਦੀਆਂ ਸੀ, ਆ ਰਿਹਾ ਕੋਈ ਪਸ਼ੂ, ਹੁਣ ਤਾਂ ਗਿਰਜਾ ਹੀ ਨਹੀਂ ਹਨ, ਬੋਲਣ ਲੱਗ ਜਾਂਦੀਆਂ ਸੀ। ਜਾਨਵਰਾਂ ਨੂੰ ਵੀ ਗਿਆਨ ਹੁੰਦਾ, ਹਾਂਜੀ,
ਕਿਲੰਕਾਰ ਕੰਕੰ,
ਜਿਵੇਂ ਡੱਡੂ ਮੀਂਹ ਪੈਣ ਤੋਂ ਪਹਿਲਾਂ ਹੀ ਬੋਲਣ ਲੱਗ ਜਾਂਦੇ ਨੇ, ਮੀਂਹ ਪੈ ਤੇ ਬਾਅਦ ਵੀ ਬੋਲਦੇ ਨੇ, ਹਾਂਜੀ।
ਖੁਰੰਗ ਖੇ ਉੱਠੀ ਰਹਿਓ ਗੈਨ ਪੂਰੰ,
ਘੋੜਿਆਂ ਦੇ ਖੁਰਾਂ ਦੇ ਨਾਲ ਇੰਨੀ ਉੱਡੀ ਖੇ, ਇਹ ਲੋਕ ਖੇਡ ਆ ਰਹੇ ਨੇ ਜਿਹੜੇ ਡੋਰੂ ਵਜਾ ਰਹੇ ਨੇ। ਇੱਥੇ ਖੇ ਕਿਹਾ, ਉੱਥੇ ਧੂੜ ਕਿਹਾ ਸੀ, ਦੇਖੋ ਪਹਿਲਾਂ ਧੂੜ ਕਿਹਾ ਤੇ ਖੇ ਕਿਹਾ। ਜਿਹੜੇ ਦੁਚਿੱਤੀ ਵਾਲੇ ਬੋਲਦੇ ਨੇ, ਜਿਵੇਂ ਸਾਡੇ ਸੰਤਾਰ ਪ੍ਰਚਾਰਕ ਬੋਲਦੇ, ਇਹ ਖੇਡ ਆਉਂਦੇ ਨੇ। ਇਹਨਾਂ ਨੇ ਖੇਡਾ ਕੇ ਇੰਨੀ ਖੇਡਾ ਦਿੱਤੀ ਕਿ ਗੁਰਬਾਣੀ ਦੀ ਵਿਚਾਰਧਾਰਾ ਇੰਨੀ ਡੂੰਘੀ ਢਕਤੀ ਉੱਤੇ ਇੰਨੀ ਖੇ ਪੈ ਗਈ, ਉਹਦਾ ਪਤਾ ਹੀ ਨਹੀਂ ਕੀ ਹੈ। ਖੇ ਇੰਨੀ ਉੱਡ ਕੇ ਜੰਮ ਗਈ ਉੱਤੇ, ਸ਼ੀਸ਼ੇ ਤੇ ਪਤਾ ਹੀ ਨਹੀਂ ਵੀ ਸ਼ੀਸ਼ਾ ਕਿ ਲੋਹੇ ਦਾ ਫੱਟਾ ਤਖਤ ਹੈ ਕਿ ਲੱਕੜ ਦਾ ਹੈ ਇਹੀ ਨਹੀਂ ਪਤਾ ਜੇ ਪਾਰ ਕੋ ਦੇਖੇ ਤਾਂ ਪਤਾ ਲੱਗੇ ਖੇ ਨਹੀਂ ਜਮਗੀ ਗੁਰਬਾਣੀ ਗੁਰਮਤ ਦਾ ਹੀ ਨਹੀਂ ਪਤਾ ਗੁਰਮਤ ਕੀ ਹੈ ਇੰਨੀ ਖੇ ਉਡਾਤੀ ਇੰਨਾ ਕੁਛ ਇਹਨਾਂ ਨੇ ਬਕਵਾਸ ਕਰਤਾ ਉਲਟ ਫੁਲਟ ਬੋਲਤਾ ਗੁਰਬਾਣੀ ਤੋਂ ਉਲਟ ਇੰਨੀਆਂ ਸਾਖੀਆਂ ਲਿਖਤੀਆਂ ਇੰਨਾ ਕੁਛ ਬੋਲਤਾ ਆਪਣੀ ਮਰਜ਼ੀ ਨਾਲ ਜਿਹਦੀ ਗੁਰਮਤ ਇੰਨੀ ਡੂੰਘੀ ਚਲੀ ਗਈ ਹੁਣ ਲੋਕੀ ਕੋਈ ਪਤਾ ਨਹੀਂ ਕੀ ਹੈ ਕਿਸੇ ਨੂੰ ਉਹ ਤਾਂ ਕੱਲਾ ਸਭ ਕੁਛ ਛੱਡ ਕੇ ਕੱਲੀ ਗੁਰਬਾਣੀ ਦੀ ਖੋਜ ਕਰਨਗੇ ਫਿਰ ਸਮਝਾਊ ਬਾਕੀ ਸਭ ਕੁਛ ਛੱਡ ਦੇਣ ਬਾਕੀ ਸਭ ਕੁਛ ਛੱਡ ਦੇਣ ਭਾਈ ਗੁਰਦਾਸ ਦੀਆਂ ਬਾਰਾਂ ਨੇ ਬੜੀ ਖੇ ਪਾਈ ਇਹਦੇ ਤੇ ਉਹਦੇ ਵਿਸ਼ਵਾਸ ਕਰਦੇ ਸੀ ਉਹ ਤਾਂ ਨਿਰੀਓ ਖੇ ਉਹਦੇ ਵਿੱਚ ਉਹਦੇ ਹੈ ਕੀ ਹੁਣ ਇਹਨਾਂ ਨੂੰ ਸਮਝ ਕੋਈ ਨੀ ਵਿਦਵਾਨਾਂ ਦੇ ਮਤਲਬ ਕਿਉਂਕਿ ਵਿਦਵਾਨ ਬੁੱਧੀ ਥੋੜੀ ਵਾਲੇ ਹੁੰਦੇ ਨੇ ਉਹ ਹੈ ਕਵਿਤਾ ਇੱਕ ਵਿਦਵਾਨ ਦੀ ਉਹ ਇਹਨਾਂ ਦੇ ਸਮਝ ਚ ਆ ਜਾਂਦੀ ਹੈ ਗੁਰਬਾਣੀ ਸਮਝ ਚ ਨਹੀਂ ਆਉਂਦੀ
ਰਹਿਓ ਗੈਨ ਪੂਰਨ
ਰਹਿਓ ਗੈਨ ਪੂਰਨ ਸਾਰਾ ਆਕਾਸ਼ ਜਿਹੜਾ ਸੀ ਢਕਿਆ ਗਿਆ ਹਨੇਰਾ ਹੋ ਗਿਆ ਖੇ ਜਾ ਉੱਡਦੀ ਹੈ ਹਨੇਰਾ ਕਰਦੀ ਹੈ ਕੋਲ ਆਦਮੀ ਨਹੀਂ ਦੀਂਦਾ ਬਸ ਇਹ ਖੇ ਉੜਾਤੀ
ਦਲੇ ਸਿੰਧ ਬ੍ਰਿਦੰਗ ਭਏ ਪੱਬ ਚੂਰੰ
ਦਲੇ ਸਿੱਧ ਬ੍ਰਿਦੰਗ
ਭਏ ਪੱਬ ਚੂਰੰ
ਭਏ ਪੱਬ ਚੂਰੰ ਜਿਹੜੇ ਸਿੱਧ ਸੀ ਨਾ ਸਮਝਦਾਰ ਸੀ ਉਹ ਖੇ ਦੇ ਵਿੱਚ ਵੀ ਉਹਨਾਂ ਨੇ ਤਲਾਬ ਲੈ ਲਿਆ ਖੇ ਨੀ ਉਹਨਾਂ ਨੇ ਸੁਣੀ ਜਿਹੜੀ ਉਹਨਾਂ ਦੀਆਂ ਗੱਲਾਂ ਨੀ ਸੁਣੀਆਂ ਉਹਨਾਂ ਨੇ ਤਾਂ ਝੰਡੀ ਦੀ ਉਹ ਗੱਲ ਸੁਣੀ ਹੈ
ਭਏ ਪੱਬ ਚੂਰੰ
ਉਹਨਾਂ ਦੇ ਤਾਂ ਅੰਦਰ ਜਿਹੜੇ ਪੱਬ ਸੀ ਨਾ ਪਹਾੜ ਸੀ ਅਗਿਆਨਤਾ ਦੇ ਉਹਨਾਂ ਨੇ ਤਾਂ ਆਪਣੇ ਜਿਹੜਾ ਉਹਨਾਂ ਦਾ ਹੰਕਾਰ ਸੀ ਹੰਕਾਰ ਵਰਗੇ ਪਹਾੜ ਸੀ ਉਹਨਾਂ ਨੇ ਤਾਂ ਆਪਣੇ ਚੂਰ ਲਏ ਉਹਨਾਂ ਨੇ ਤਾਂ ਆਪਣੇ ਚੂਰਨ ਬਣਾ ਲਿਆ ਉਹਦਾ ਜਿਹੜਾ ਚੂਰਨ ਆਇਆ ਉਹਨਾਂ ਨੇ ਤਾਂ ਆਪਣੇ ਚੂਰਨ ਬਣਾ ਲਿਆ ਪਹਾੜ ਨਹੀਂ ਰਹਿਣ ਦਿੱਤੇ ਜਿਹੜੇ ਖੇ ਉਡਾਉਂਦੇ ਸੀ ਉਹ ਉਡਾਉਂਦੇ ਨੇ ਆਪਣੇ
ਸੁਣੋ ਸ਼ੋਰ ਕਾਲੀ ਗਹੇ ਸ਼ਸਤਰ ਪਾਣ
ਕਾਲੀ ਨੇ ਵੀ ਸ਼ੋਰ ਸੁਣਿਆ ਉਹਨਾਂ ਦਾ ਜਿਹੜੇ ਦੂਏ ਨੇ ਉਹਨੇ ਫਿਰ ਦੂਏ ਸ਼ਸਤਰ ਕੱਢੇ ਉਹਨਾਂ ਦੇ ਚਲਾਏ ਜਿਹੜੇ ਖੇਡ ਆਉਂਦੇ ਸੀ ਪਹਿਲਾਂ ਯਾਨੀ ਸੁਣਨ ਵਾਲਿਆਂ ਵਾਸਤੇ ਜੇ ਆਪਾਂ ਬੋਲ ਰਹੇ ਹਾਂ ਜਿਹੜੇ ਰੌਲਾ ਪਾਉਣ ਵਾਲੇ ਹੁਣ ਫਿਰ ਰੌਲਾ ਪਾਉਣ ਵਾਲੇ ਵੱਲ ਧਿਆਨ ਚਲਿਆ ਗਿਆ ਚਾਰ ਆਦਮੀ ਸੁਣਦੇ ਨੇ ਉਹਨਾਂ ਨਾਲ ਗੱਲ ਕਰ ਰਹੇ ਹਾਂ ਬਾਹਰ ਰੌਲਾ ਪਾਉਣ ਲੱਗ ਜਾਣ ਆ ਕੇ ਉਹਨਾਂ ਨੂੰ ਕਿਹਾ ਵੀ ਪਹਿਲਾਂ ਇਹਨਾਂ ਨੂੰ ਸੂਤ ਕਰ ਲਈਏ ਤੁਸੀਂ ਚੁੱਪ ਕਰ ਲਓ ਹਾਲੇ ਫਿਰ ਕਰਦੇ ਆ ਗਾਹਾਂ ਗੱਲ ਪਹਿਲਾਂ ਇਹਨਾਂ ਨਾਲ ਨਿਪਟ ਲਈਏ ਜਿਹੜੇ ਰੌਲਾ ਪਾਉਂਦੇ ਨੇ ਉਹਨਾਂ ਦੇ ਤੀਰ ਛੱਡਣ ਸ਼ੁਰੂ ਕਰਤੇ
ਕਲੰਕਾਰ ਜੇਮੀ ਹਣੇ ਜੰਗ ਜਵਾਨ
ਕਲੰਕਾਰ ਜੇਮੀ ਐਸੀ ਕਿਲਕ ਮਾਰੀ ਐਸੇ ਉਹਨਾਂ ਨੂੰ ਦੋ ਚਾਰ ਗੱਲਾਂ ਕਹੀਆਂ ਕੌਣ ਸੀ ਉਹਨਾਂ ਦੇ ਵਿੱਚ ਇਹ ਤਾਂ ਕੌਣ ਸੀ ਕਾਂ ਕਾਂ ਕਰਨ ਵਾਲੇ ਜਗ ਕਊਆ ਭੁੱਖ ਚੁੰਚ ਗਿਆ ਚੁੰਚ ਗਿਆ ਨਹੀਂ ਸੀ ਇਹ ਤਾਂ ਉਹਨਾਂ ਨੇ ਆਹ ਜਿਹੜੇ ਘੋੜਿਆਂ ਵਾਂਗੂ ਹਰਕਾਈਆਂ ਮਾਰਨ ਵਾਲੇ ਆਹ ਗੱਲ ਕਰਤੀ ਇਹ ਹਰ ਗਏ ਦੂਈ ਕਰਤੀ ਉਧਰੋਂ ਹਰ ਦੇ ਦੇਖੇ ਤੀ ਕਰਤੀ ਉਧਰੋਂ ਹਰ ਦੇ ਦੇਖੇ ਚੌਥੀ ਕਰਤੀ ਇੱਕਦਮ ਖੜਨਾ ਹੀ ਨਹੀਂ ਉਹਨਾਂ ਨੇ ਘੋੜੇ ਨੂੰ ਇਹ ਉਹ ਸੀ ਹਾਥੀ ਫਿਰ ਵੀ ਪੈਰ ਕੱਢ ਕੇ ਖੜਦਾ ਹੁੰਦਾ ਹਾਥੀ ਐਡੀ ਛੇਤੀ ਇੱਧਰ ਉੱਧਰ ਨਹੀਂ ਜਾ ਸਕਦਾ ਉਹ ਚਲਾਕ ਚਲਾਕੀ ਵਾਲੀ ਗੱਲ ਨਹੀਂ ਜਾਣਦਾ ਹੁੰਦਾ ਉਹ ਤਾਂ ਪੱਥਾ ਲਿਆ ਕੇ ਬਸ ਫਿਰ ਰੱਖਦਾ ਫਿਰ
ਰਸਾਵਲ ਛੰਦ ਗਜੇ ਵੀਰ ਗਾਜੀ ਤੁਰੇ ਤੁੰਜ ਤੁੰਦ ਤਾਜੀ
ਗਜੇ ਵੀਰ ਗਾਜੀ ਦੇਖੋ ਗਾਜੀ ਨੇ ਜਿਹੜੇ ਵੀਰ ਆਉਂਦਾ ਇਹਦੇ ਨਾਲ ਹਮੇਸ਼ਾ ਇਹ ਗੱਜਦੇ ਨੇ ਖੜ ਕੇ ਗੱਜਦੇ ਨੇ ਭੱਜਦੇ ਨੀ ਮਾਰੇ ਜਾਂਦੇ ਨੇ ਉੱਥੇ ਜ਼ਿਆਦਾ ਮਾਰੇ ਹੋਏ ਹਾਥੀ ਦਿਖਾਏ ਨੇ ਇੱਥੇ ਹਾਥੀ ਉਹ ਵੱਡੇ ਹੁੰਦੇ ਨੇ ਹਾਥੀਆਂ ਦੇ ਵੱਡੇ ਸਵਾਰ ਹੁੰਦੇ ਨੇ ਹਾਥੀਆਂ ਦੀ ਉਹ ਬਹੁਤ ਜ਼ਿਆਦਾ ਦੀ ਦਿਖਾਈ ਹੈ ਘੋੜਿਆਂ ਦੀ ਥੋੜੀ ਦਿਖਾਈ ਹੈ ਤੇ ਪੈਦਲਾਂ ਦਖਲ ਨਹੀਂ ਕੀਤੀ ਕਿਤੇ ਪੈਦਲ ਦਾਖਲ ਤੋਂ ਪੈਦਲ ਹੁੰਦਾ ਨਾ ਕੀ ਉਹਨਾਂ ਦਾ ਮਾਰਨਾ ਕੀ ਨਾ ਮਾਰਨਾ ਉਹਦਾ ਜਿੱਧਰ ਜਿਹੜਾ ਧੜਾ ਬੜਾ ਹੁੰਦਾ ਉਧਰ ਹੋ ਜਾਂਦੇ ਨੇ ਆਮ ਪਬਲਾ ਦਾ ਕੀ ਹੈ ਜਿਹੜੇ ਜਿੱਤ ਗਿਆ ਪੰਡਿਤ ਨੇ ਰਾਵਣ ਦੀ ਜਾਇਜਾ ਪਹਿਲਾਂ ਤਾਂ ਰਾਵਣ ਤੇ ਪੰਡਿਤ ਔਖਾ ਸੀ ਹਿੰਦੁਸਤਾਨ ਦਾ ਜੇ ਰਾਵਣ ਹਾਰਿਆ ਰਾਮ ਚੰਦਰ ਦੇ ਖਿਲਾਫ ਸੀ ਜਦ ਹੁਣ ਭਾਈ ਰਾਮ ਚੰਦਰ ਦਾ ਰਾਜ ਹੋ ਗਿਆ ਹੌਲੀ ਹੌਲੀ ਇਹਨਾਂ ਨੇ ਕਿਹਾ ਵੀ ਹੁਣ ਰੋਟੀ ਤਾਂ ਖਾਣੀ ਹੋਈ ਹੈ ਚਲੋ ਛੱਡੋ ਪਰੇ ਰਾਮ ਚੰਦਰ ਨੇ ਸਹਿਮਤ ਹੋ ਜਾਓ ਹੁਣ ਉਹਦੇ ਗੀਤ ਗਾਉਣ ਲੱਗੇ ਜਾਂਦੇ ਪਹਿਲਾਂ ਰਾਮ ਦੇ ਖਿਲਾਫ ਸੀ ਕਹਿੰਦੇ ਬ੍ਰਹਮ ਹੱਤਿਆ ਕੀਤੀ ਇਹਨੇ ਬ੍ਰਾਹਮਣ ਨੂੰ ਮਾਰਿਆ ਜਦ ਦੇਖਿਆ ਵੀ ਇਹ ਕੰਮ ਔਖਾ ਮਹਿੰਗਾ ਪਊਗਾ ਮੁੜ ਕੇ ਪੜਨ ਦਾ ਤਾਂ ਰਾਜ ਆਉਣਾ ਨੀ ਫਿਰ ਇਹਦੇ ਨਾਲ ਸਹਿਮਤ ਹੋ ਗਏ ਇਹਦੇ ਗੀਤ ਗਾਈ ਜਾਂਦੇ